ਅਸੀਂ ਧਰਮ ਦਾ ਰਸਤਾ ਛੱਡ ਕੇ ਪਾਪ ਦੇ ਰਸਤੇ 'ਤੇ ਚੱਲਦੇ ਹਾਂ ਅਤੇ ਟੇਢਾ ਚੱਲਣਾ ਅਤੇ ਫਿਰ ਤੁਰਦੇ ਵੀ ਟੇਢੇ ਟੇਢੇ ਹਾਂ, ਭਾਵ ਟੇਢੀ ਪਾਗ, ਟੇਢੇ ਚੱਲੇ ਲਾਗੇ ਬੀਰੇ ਖਾਨ, ਪਾਓ ਭਗਤ ਸਿਉਂ ਕਾਜ ਨਾ ਕਛੂ ਹੈ ਮੇਰੋ ਕਾਮ ਦੀਵਾਨ। ਇਹ ਸਾਡੀ ਹਾਲਤ ਬਣੀ ਹੋਈ ਹੈ, ਸਿੱਧਾ ਛੋੜ, ਅਸੀਂ ਸਿੱਧਾ ਛੱਡ ਕੇ ਅਪੁੱਠਾ ਬੁਣਨਾ, ਅਸੀਂ ਪੁੱਠਾ ਬੁਣ ਲੱਗ ਪਏ ਹਾਂ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਕਰਮਾਂ ਦਾ ਤਾਣਾ ਬਾਣਾ ਹੈ, ਇੱਕ ਤਾਂ ਸਿੱਧੇ ਢੰਗ ਦੇ ਨਾਲ ਕੰਮ ਕਰਨੇ ਨੇ, ਜਿਵੇਂ ਕੋਈ ਵਿਧੀ ਕਰਮ ਨੇ, ਪੁੰਨ ਰੂਪ ਕਰਮ ਨੇ, ਜਿਨ੍ਹਾਂ ਦੇ ਬਾਰੇ ਕਰਨ ਦੀ ਸਤਿਗੁਰੂ ਆਗਿਆ ਦਿੰਦੇ ਨੇ ਵੀ ਗੁਰਸਿੱਖਾ ਦੁਆਦਸੀ ਨਾਮ ਦਾਨ ਇਸ਼ਨਾਨ, ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਧਰਮ ਦੀ ਕਿਰਤ ਕਰਕੇ ਸੰਬੰਧ ਦੇਣਾ ਅਤੇ ਵਾਹਿਗੁਰੂ ਦਾ ਨਾਮ ਜਪਣਾ। ਇਹ ਹੈ ਸਿੱਧਾ ਰਸਤਾ ਅਤੇ ਅਪੂਠਾ ਬੁਣਨਾ। ਅਸੀਂ ਇਹ ਸਿੱਧਾ ਕਰਮਾਂ ਦਾ ਜਿਹੜਾ ਤਾਣਾ ਬਾਣਾ ਇਹਨੂੰ ਛੱਡ ਕੇ, ਸਿੱਧਾ ਛੱਡ ਕੇ ਅਸੀਂ ਪੁੱਠਾ ਬੁਣਦੇ ਹਾਂ। ਇਹਦਾ ਮਤਲਬ ਜੋ ਕੁਛ ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਉਹ ਕੰਮ ਨਹੀਂ ਕਰਦੇ, ਹਮੇਸ਼ਾ ਲਈ ਪੁੱਠੇ ਕੰਮ ਕਰਦੇ ਹਾਂ। ਜਿੱਥੇ ਧਰਮ ਦੀ ਕਿਰਤ ਦੀ ਗੱਲ ਆਉਂਦੀ ਉੱਥੇ ਅਸੀਂ ਬੇਈਮਾਨੀ ਹੇਰਾਫੇਰੀ ਕਰਦੇ ਹਾਂ, ਜਿੱਥੇ ਨਾਮ ਜਪਣ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਹੋਰ ਪੈੜੇ ਗੀਤ ਸੰਗੀਤ ਸੁਣ ਕੇ ਆਪਣਾ ਮਨੋਰੰਜਨ ਕਰ ਲੈਂਦੇ ਹਾਂ, ਸਾਨੂੰ ਨਾਮ ਜਪਣ ਦਾ ਵਿਹਲ ਹੀ ਨਹੀਂ। ਅਤੇ ਜਾਂ ਫਿਰ ਇਹ ਹੁੰਦਾ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਸਾਡੀ ਹਾਲਤ ਬਣੀ ਹੋਈ ਹੈ। ਜਿੱਥੇ ਵੰਡ ਛਕਣ ਦੀ ਗੱਲ ਹੈ ਉੱਥੇ ਅਸੀਂ ਕਹਿੰਦੇ ਹਾਂ ਵੀ ਸਾਰਾ ਕੁਛ ਸਾਡਾ ਹੀ ਹੈ, ਇਸ ਲਈ ਕੋਈ ਸੇਵਾ ਕਰਨੀ, ਕੋਈ ਲੰਗਰ ਕਰਨਾ, ਕੋਈ ਦੇਹ ਕਰਨੀ, ਇਹ ਕਿਸੇ ਭਾਗਾਂ ਵਾਲੇ ਗੁਰਸਿੱਖ ਦੇ ਹੱਥ ਵਿੱਚ ਸੇਵਾ ਆਉਂਦੀ ਹੈ। ਹਜ਼ੂਰ ਕਹਿੰਦੇ ਨਹੀਂ, ਤੇ ਵੇਖ ਲਓ ਸਿੱਧਾ ਛੱਡ ਕੇ ਅਸੀਂ ਪੁੱਠਾ ਹੀ ਕਰਮਾਂ ਦਾ ਤਾਣਾ ਬਾਣਾ ਬੁਣੀ ਜਾ ਰਹੇ ਹਾਂ।
ਦੋਹਾ ਸਰਿਆ ਕਾ ਖਸਮ ਪ੍ਰਭ ਸੋਈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਵੇਂ ਕੋਈ ਚੰਗੇ ਪਾਸੇ ਲੱਗਿਆ ਹੋਇਆ, ਭਾਵੇਂ ਕੋਈ ਮਾੜੇ ਪਾਸੇ ਲੱਗਿਆ ਹੋਇਆ, ਇਹਨਾਂ ਦੋਨਾਂ ਸਿਰਿਆਂ ਦਾ ਮਾਲਕ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ।
ਜਿਸ ਮੇਲੇ ਨਾਨਕ ਸੋ ਮੁਕਤਾ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸਨੂੰ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲਵੇ ਸੋ ਮੁਕਤਾ ਹੋਈ, ਉਹੀ ਭਾਈ ਮੁਕਤ ਹੋ ਸਕਦਾ ਹੈ, ਉਹੀ ਆਪਣੇ ਆਪ ਨੂੰ ਜੀਵਨ ਮੁਕਤ ਅਥਵਾ ਵਧੇ ਮੁਕਤ ਸਦਵਾ ਸਕਦਾ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਕਲਯੁਗ ਮਹਿ ਮਿਲੇ ਆਏ ਸੰਜੋਗ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਕੋਈ ਐਸੀ ਅਹਿਮ ਘਟਨਾ ਘਟੀ, ਉਹ ਘਟਨਾ ਕੀ ਸੀ? ਕੋਈ ਇਸਤਰੀ ਸੀ ਔਰ ਉਸਦਾ ਪਤੀ ਮਰ ਗਿਆ, ਉਸ ਇਸਤਰੀ ਦੇ ਪਤੀ ਮਰ ਜਾਣ ਤੋਂ ਬਾਅਦ ਅਤੇ ਉਸ ਇਸਤਰੀ ਨੂੰ ਵੀ ਮਜਬੂਰ ਕੀਤਾ ਗਿਆ ਬਈ ਤੈਨੂੰ ਵੀ ਹੁਣ ਪਤੀ ਦੀ ਚਿਖਾ ਦੇ ਨਾਲ ਹੀ ਸੜ ਮਰਨਾ ਪਵੇਗਾ। ਪੁਰਾਣੇ ਸਮੇਂ ਦੀ ਇਹ ਇੱਕ ਬ੍ਰਾਹਮਣਵਾਦੀ ਇੱਕ ਐਸੀ ਰੀਤ ਸੀ। ਇੱਕ ਇਸਤਰੀ ਜਾਤੀ ਦੇ ਨਾਲ ਬਹੁਤ ਵੱਡਾ ਉਹਨਾਂ ਨੇ ਅਨਿਆਂ ਕੀਤਾ ਸੀ। ਜੇ ਪਤੀ ਮਰ ਜਾਵੇ ਤਾਂ ਇਸਤਰੀ ਨੂੰ ਮਜਬੂਰਨ ਨਾਲ ਹੀ ਚਿਖਾ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ। ਇਹ ਇਸਤਰੀ ਜਾਤੀ ਦੇ ਉੱਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ, ਫਿਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਹਨਾਂ ਸਤੀਆਂ ਦੀ ਪ੍ਰਥਾ ਨੂੰ ਕਾਨੂੰਨ ਤੌਰ 'ਤੇ ਬੰਦ ਕਰਵਾਇਆ। ਜੇ ਪਤੀ ਮਰ ਜਾਵੇ ਤਾਂ ਇਸਤਰੀ ਨੂੰ ਸੜ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ, ਅਤੇ ਪਰ ਜੇ ਕੋਈ ਇਸਤਰੀ ਚੜ੍ਹਾਈ ਕਰ ਜਾਵੇ ਤਾਂ ਪੁਰਸ਼ ਨੂੰ ਕਿਉਂ ਨਹੀਂ ਸੜ ਮਰਨ ਲਈ ਮਜਬੂਰ ਕੀਤਾ ਜਾਂਦਾ? ਇਹ ਜਿਹੜੇ ਵਿਤਕਰੇ ਸਨ ਅਤੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦ ਕੀਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਵੀ ਦਿੱਤਾ ਸੀ ਤੀਜੇ ਸਰੂਪ ਦੇ ਅੰਦਰ, ਸਤੀਆਂ ਇਹ ਨਾ ਆਖੀਆਂ ਨ ਜੋ ਮੜਿਆਂ ਲੱਗ ਜਲਨ, ਪੀਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਤੀਆਂ ਉਹ ਨਹੀਂ ਜਿਹੜੀਆਂ ਮੜਿਆਂ ਦੇ ਨਾਲ ਭਾਵ ਚਿਖਾ ਦੇ ਵਿੱਚ ਛੱਡ ਕੇ ਮਰ ਜਾਂਦੀਆਂ ਨੇ, ਸਤੀਆਂ ਉਹ ਨੇ ਅਤੇ ਜਿਹੜੀਆਂ ਸੀਲ ਸੰਜਮ ਦੇ ਵਿੱਚ ਰਹਿੰਦੀਆਂ ਨੇ ਅਤੇ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਨਿਰਵਿਕਾਰ ਰੱਖ ਕੇ ਅਤੇ ਉਹ ਜੀਵਨ ਨੂੰ ਸਫਲ ਕਰਦੀਆਂ ਨੇ, ਉਹ ਸਤੀਆਂ ਪ੍ਰਵਾਨ ਹੋ ਸਕਦੀਆਂ। ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਵੀ ਕੋਈ ਅਜਿਹੀ ਇਸਤਰੀ ਜਿਹੜੀ ਹੱਠ ਦੇ ਨਾਲ ਪਤੀ ਦੇ ਨਾਲ ਸੜ ਕੇ ਮਰ ਗਈ, ਉਹਦੀ ਲੋਕ ਬੜੀ ਚਰਚਾ ਕਰ ਰਹੇ ਸਨ। ਕੁਝ ਗੁਰਸਿੱਖਾਂ ਨੇ ਸਤਿਗੁਰੂ ਦੇ ਪਾਸ ਆ ਕੇ ਵੀ ਆਖਿਆ, ਸੱਚੇ ਪਾਤਸ਼ਾਹ, ਇਹ ਵੀ ਇੱਕ ਬਹੁਤ ਵੱਡੀ ਕੁਰਬਾਨੀ ਹੈ, ਸੜ ਕੇ ਮਰ ਜਾਣਾ ਇਹਨੂੰ ਗੁਰਮਤ ਨੇ ਕਦੀ ਵੀ ਸਵੀਕਾਰ ਨਹੀਂ ਕੀਤਾ। ਕਿਸੇ ਹੋਰ ਢੰਗ ਦੇ ਨਾਲ ਖੁਦਕਸ਼ੀ ਕਰ ਲੈਣੀ, ਸੁਸਾਈਡ ਕਰ ਲੈਣਾ, ਇਸ ਨੂੰ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਿੱਖਿਆ ਦਿੰਦੇ ਹਨ, ਜਲੈ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਜੋਗ ਸਤੀ ਉੱਠ ਹੋਈ ਰਹਾਉ। ਸਤਿਗੁਰੂ ਸਾਡੇ ਵਹਿਮਾਂ ਭਰਮਾਂ ਨੂੰ ਦੂਰ ਕਰਦੇ ਹਨ, ਜਲੈ ਨਾ ਪਾਈਐ ਰਾਮ ਸੁਨੇਹੀ। ਜੇ ਕੋਈ ਸੜ ਕੇ ਵੀ ਮਰ ਜਾਵੇ ਕਿ ਉਸ ਨੂੰ ਰਾਮ ਸੁਨੇਹੀ, ਉਸਦਾ ਜਿਹੜਾ ਪਿਆਰਾ ਪਤੀ ਹੈ ਉਹ ਮਿਲ ਜਾਵੇਗਾ? ਕਦੀ ਵੀ ਨਹੀਂ ਮਿਲ ਸਕਦਾ। ਉਹ ਪਤਾ ਨਹੀਂ ਆਪਣੇ ਕੀਤੇ ਕਰਮਾਂ ਅਨੁਸਾਰ ਕਿੱਥੇ ਕਿਹੜੀ ਜੂਨ ਵਿੱਚ ਚਲਿਆ ਗਿਆ, ਅਤੇ ਜਿਹੜੀ ਇਸਤਰੀ ਮਰਨ ਵਾਲੀ ਹੈ, ਜ਼ਰੂਰੀ ਨਹੀਂ ਵੀ ਉਸਨੂੰ ਉਹਦਾ ਪਤੀ ਮਿਲੇ, ਕਿਉਂਕਿ ਸੰਬੰਧ ਤਾਂ ਸਰੀਰਾਂ ਦੇ ਹੁੰਦੇ ਨੇ, ਮਰਨ ਤੋਂ ਬਾਅਦ ਕਾਹਦਾ ਸੰਬੰਧ ਹੈ? ਪਤਾ ਨਹੀਂ ਕਿਸੇ ਨੇ ਕਿਹੜੇ ਪਾਸੇ ਕਿਹੜੀ ਜੂਨ ਵਿੱਚ ਚਲੇ ਜਾਣਾ ਹੁੰਦਾ। ਇਸੇ ਲਈ ਸੜ ਕੇ ਮਰਨ ਦੇ ਨਾਲ ਪਤੀ ਪਰਮੇਸ਼ਰ ਨਹੀਂ ਮਿਲ ਸਕਦਾ। ਕਿਰਤ ਸੰਜੋਗ ਸਤੀ ਉੱਠ ਹੋਈ, ਸਤਿਗੁਰੂ ਕਹਿੰਦੇ ਨੇ ਕੋਈ ਇਸਨੇ ਪੂਰਵਲੇ ਪਾਪ ਕਰਮ ਕੀਤੇ ਸਨ, ਜਿਸ ਦੇ ਸੰਜੋਗਾਂ ਵਸ਼ ਉੱਠ ਕੇ ਸਤੀ ਹੋ ਗਈ ਹੈ, ਸੜ ਕੇ ਮਰ ਗਈ ਹੈ। ਸੜ ਕੇ ਮਰਨ ਵਾਲੀ ਇਸਤਰੀ ਨੂੰ ਸਤੀ ਹੋਣਾ ਕਹਿੰਦੇ ਸਨ। ਪੁਰਾਣੇ ਸਮੇਂ ਵਿੱਚ ਲੋਕ ਸਤੀਆਂ ਦੀ ਪੂਜਾ ਵੀ ਕਰਦੇ ਸਨ, ਸਤੀਆਂ ਦੀ ਭਾਖਿਆ ਵੀ ਲੈਂਦੇ ਸਨ, ਪਰ ਸਤਿਗੁਰੂ ਕਹਿੰਦੇ ਭਾਈ ਇਹ ਕੰਮ ਗਲਤ ਹੈ, ਇਹ ਕਿਸਤਰੀ ਜਾਤੀ ਦੇ ਨਾਲ ਬਹੁਤ ਵੱਡਾ ਜ਼ੁਲਮ ਹੈ। ਵੀ ਹੁਣ ਜੇ ਪਤੀ ਮਰ ਜਾਵੇ, ਇਸਤਰੀ ਨੂੰ ਸੜ ਮਰਨ ਲਈ ਮਜਬੂਰ ਕੀਤਾ ਜਾਵੇ, ਅਤੇ ਜੇ ਇਸਤਰੀ ਮਰ ਜਾਵੇ ਪਤੀ ਹੋਰ ਵਿਆਹ ਕਰਵਾ ਲਵੇ, ਇਹ ਕਾਹਦਾ ਅਸੂਲ ਹੈ? ਇਸੇ ਲਈ ਗੁਰੂ ਮਹਾਰਾਜ ਨੇ ਇਹਨਾਂ ਚੀਜ਼ਾਂ ਨੂੰ ਮਨ੍ਹਾ ਕੀਤਾ ਹੈ। ਵੀ ਜੇ ਕੋਈ ਇਸਤਰੀ ਸੜ ਵੀ ਮਰਦੀ ਹੈ, ਉਹਨੂੰ ਉਹ ਪਤੀ ਪਰਮੇਸ਼ਰ ਨਹੀਂ ਮਿਲਦਾ, ਅਤੇ ਉਹ ਆਪਣੇ ਕੀਤੇ ਪਾਪ ਰੂਪ ਕਰਮਾਂ ਦੇ ਸੰਜੋਗ ਵਸ਼ ਉੱਠ ਕੇ ਸੜ ਕੇ ਮਰ ਗਈ ਹੈ, ਪਰ ਇਹਦਾ ਉਸਨੂੰ ਕੋਈ ਚੰਗਾ ਫਲ ਨਹੀਂ ਹੋ ਸਕਦਾ। ਉਹਦੀ ਆਤਮਾ ਹਮੇਸ਼ਾ ਲਈ ਸੜਦੀ ਰਹੇਗੀ, ਪਤਾ ਨਹੀਂ ਸ਼ਾਇਦ ਕਿੱਥੇ ਜਾ ਕੇ ਉਹਨੂੰ ਉਹਦੀ ਸਜ਼ਾ ਭੁਗਤਣੀ ਪਵੇ। ਗੁਰਮਤ ਵਿੱਚ ਇਹਨਾਂ ਜਿਹੜੇ ਐਸੇ ਹੱਠ ਕਰਮਾਂ ਨੂੰ ਵਿਵਰਜਿਤ ਕੀਤਾ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਉਪਦੇਸ਼ ਦਿੰਦੇ ਨੇ, ਸੰਗਤਾਂ ਪ੍ਰੇਮ ਨਾਲ ਸੁਣੋ।
ਕਲਯੁਗ ਮਹਿ ਮਿਲ ਆਏ ਸੰਜੋਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਕਲਯੁਗ ਦੇ ਵਿੱਚ ਜਿੰਨੇ ਵੀ ਇਸਤਰੀ ਪੁਰਸ਼ ਨੇ ਅਥਵਾ ਜਿੰਨੇ ਵੀ ਹੋਰ ਸਾਖ ਸੰਬੰਧੀ ਨੇ, ਉਹ ਸੰਜੋਗਾਂ ਵਸ਼ ਆ ਕੇ ਮਿਲੇ ਹਨ।
ਜਿਚਰ ਆਗਿਆ ਤਿਚਰ ਭੋਗਹਿ ਭੋਗ,
ਜਿੰਨਾ ਚਿਰ ਤੱਕ ਵਾਹਿਗੁਰੂ ਦੀ ਆਗਿਆ ਹੁੰਦੀ ਹੈ, ਕਿਉਂਕਿ ਜ਼ਿੰਦਗੀ ਉਸਨੇ ਦਿੱਤੀ ਹੈ, ਸਵਾਸ ਉਸਨੇ ਦਿੱਤੇ ਨੇ। ਗਣ ਕਾਲੇ ਸਭ ਦੇਵ ਸਾਸ ਨੇ ਵਢਣ ਕਟਨ ਤਿਲ ਸਾਰ, ਜਿੰਨਾ ਚਿਰ ਤੱਕ ਵਾਹਿਗੁਰੂ ਦੀ ਆਗਿਆ ਹੁੰਦੀ ਹੈ, ਉਨਾ ਚਿਰ ਤੱਕ ਪਤੀ ਪਤਨੀ ਆਪਸ ਵਿੱਚ ਮਿਲ ਕੇ ਕਈ ਤਰ੍ਹਾਂ ਦੇ ਭੋਗ ਭੋਗਦੇ ਨੇ, ਸੁੱਖ ਭੋਗਦੇ ਹਨ।
ਜਲੈ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਜੋਗ ਸਤੀ ਉੱਠ ਹੋਈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੜ ਕੇ ਮਰਨ ਦੇ ਨਾਲ ਕਿਸੇ ਵੀ ਇਸਤਰੀ ਨੂੰ ਆਪਣਾ ਪਤੀ ਪਰਮੇਸ਼ਰ ਨਹੀਂ ਮਿਲ ਸਕਦਾ। ਸੁਨੇਹੀ ਜਿਸ ਦੇ ਨਾਲ ਉਹ ਪ੍ਰੇਮ ਕਰਦੀ ਹੈ ਨਾ, ਔਰ ਉਸਦਾ ਪਤੀ ਪਰਮੇਸ਼ਰ ਨਹੀਂ ਮਿਲ ਸਕਦਾ। ਅਥਵਾ ਜੇ ਕੋਈ ਆਦਮੀ ਹੱਠ ਦੇ ਨਾਲ ਸੜ ਕੇ ਮਰ ਜਾਵੇ, ਤੇ ਉਹਨੂੰ ਪਰਮੇਸ਼ਰ ਵੀ ਨਹੀਂ ਮਿਲ ਸਕਦਾ, ਪਿਆਰਾ ਪਰਮੇਸ਼ਰ ਵੀ ਨਹੀਂ ਮਿਲ ਸਕਦਾ। ਕਿਰਤ ਸੰਜੋਗ ਸਤੀ ਉੱਠ ਹੋਈ, ਇਹ ਤੇ ਕੋਈ ਜਿਹੜੀ ਇਸਤਰੀ ਹੈ ਉਹ ਕੀਤੇ ਪੂਰਵਲੇ ਕਰਮਾਂ ਦੇ ਸੰਜੋਗ ਵਸ਼ ਉੱਠ ਕੇ ਸਤੀ ਹੋ ਗਈ ਹੈ, ਆਪਣੀ ਪਤੀ ਦੀ ਚਿਖਾ ਦੇ ਨਾਲ ਸੜ ਕੇ ਮਰ ਗਈ। ਇਹ ਕੋਈ ਕੁਰਬਾਨੀ ਨਹੀਂ, ਇਹ ਕੋਈ ਧਰਮ ਦੀ ਗੱਲ ਨਹੀਂ, ਇਹ ਤੇ ਸਗਾਂ ਇਹ ਇੱਕ ਆਪਣੇ ਆਪ ਨੂੰ ਬਹੁਤ ਵੱਡਾ ਦੁੱਖ ਦੇਣ ਵਾਲੀ ਗੱਲ ਹੈ।
ਦੇਖਾ ਦੇਖੀ ਮਨ ਹੱਠ ਜਲ ਜਾਈ ਹੈ,
ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਭਾਈ ਇਹ ਇਸਤਰੀ ਜਾਤੀ ਵਿੱਚ ਇੱਕ ਰੀਸ ਕਰਨ ਦੀ ਇੱਕ ਰੀਤ ਹੈ। ਵੀ ਇੱਕ ਇਸਤਰੀ ਉੱਠ ਕੇ ਸਤੀ ਹੋ ਗਈ, ਉਹਨੂੰ ਵੇਖ ਕੇ ਦੂਜੀ ਤਿਆਰ ਹੋ ਜਾਂਦੀ ਹੈ। ਦੇਖਾ ਦੇਖੀ ਇਉਂ ਦੇਖਾ ਦੇਖੀ ਮਨ ਦੇ ਹੱਠ ਦੇ ਨਾਲ ਵੀ ਜਲ ਜਾਈਐ, ਵੀ ਕਈ ਇਸਤਰੀਆਂ ਸੜ ਕੇ ਮਰ ਜਾਂਦੀਆਂ ਹਨ।
ਪ੍ਰੇਮ ਸੰਗ ਨਾ ਪਾਵੇ ਬਹੁ ਜੋਨ ਭਵਾਈਐ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨਾਂ ਦਾ ਵਹਿਮ ਭਰਮ ਦੂਰ ਕਰਦੇ ਹਨ। ਵੀ ਜਿਹੜੀ ਐਵੇਂ ਦੇਖਾ ਦੇਖੀ ਮਨ ਦੇ ਹੱਠਦੇ ਨਾਲ ਅੱਗ ਵਿੱਚ ਸੜ ਕੇ ਮਰ ਵੀ ਜਾਵੇ ਪਰੇ ਸੰਗ ਨਾ ਪਾਵੇ, ਉਹਨੂੰ ਕਦੇ ਵੀ ਪਤੀ ਦਾ ਸੰਗ ਨਹੀਂ ਪ੍ਰਾਪਤ ਹੋ ਸਕਦਾ। ਉਹ ਮਰ ਕੇ ਜਾ ਕੇ ਆਪਣੇ ਪਤੀ ਨੂੰ ਕਦੀ ਵੀ ਨਹੀਂ ਮਿਲ ਸਕਦੀ। ਬਹੁਤ ਜੋਨ ਪਵਾਈ ਹੈ, ਪਤਾ ਨਹੀਂ ਬਹੁਤੀਆਂ ਜੂਨਾਂ ਵਿੱਚ, ਕਿੰਨੀਆਂ ਜੂਨਾਂ ਦੇ ਵਿੱਚ ਉਸਨੂੰ ਭਰਮਾਇਆ ਜਾਂਦਾ ਹੈ, ਕਿਉਂਕਿ ਵਾਹਿਗੁਰੂ ਨੇ ਇਹ ਸਾਰਿਆਂ ਨੂੰ ਇੱਕ ਜੀਵਨ ਦਿੱਤਾ ਹੈ। ਇਹ ਇੱਕ ਬੜੀ ਅਮੋਲਕ ਪੂੰਜੀ ਹੈ। ਠੀਕ ਹੈ, ਜਿੰਨਾ ਚਿਰ ਤੱਕ ਵਾਹਿਗੁਰੂ ਨੇ ਸੰਜੋਗ ਬਣਾਏ ਨੇ, ਉਨਾ ਚਿਰ ਤੱਕ ਸਾਨੂੰ ਉਹਨਾਂ ਸੰਜੋਗਾਂ ਵੱਸ ਚਲੋ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਪਰ ਜਦੋਂ ਕੋਈ ਸਾਥੀ ਵਿਛੜ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਸੀਲ ਅਤੇ ਸੰਜਮ ਅਤੇ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਬਾਣੀ ਸੇਵਾ ਸਿਮਰਨ ਕਰਕੇ ਆਪਣੇ ਮਨ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਜੇ ਕੋਈ ਹੱਠ ਦੇ ਨਾਲ ਸੜ ਕੇ ਇਸਤਰੀ ਮਰ ਵੀ ਜਾਵੇ ਤਾਂ ਸਤਿਗੁਰੂ ਕਹਿੰਦੇ ਨੇ ਉਹਨੂੰ ਪਤੀ ਨਹੀਂ ਮਿਲ ਸਕਦਾ ਅਤੇ ਉਹਨੂੰ ਬਹੁਤੀਆਂ ਜੂਨਾਂ ਦੇ ਵਿੱਚ ਭਰਮਾਇਆ ਜਾਂਦਾ ਹੈ।
ਸੀਲ ਸੰਜਮ ਪ੍ਰੇ ਆਗਿਆ ਮਨ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਇਸਤਰੀ ਆਪਣੇ ਪਤੀ ਦੇ ਜਾਣ ਤੋਂ ਬਾਅਦ ਵੀ ਆਪਣੇ ਸੀਲ ਦਾ ਅਰਥ ਹੈ ਜਿਹੜਾ ਸੀਲ ਸੁਭਾਅ ਦੇ ਵਿੱਚ ਸ਼ਾਂਤੀ ਅਤੇ ਨਿੱਘੇ ਸੁਭਾਅ ਦੇ ਵਿੱਚ ਵਰਤਦੀ ਹੈ ਅਤੇ ਨਾਲ ਆਪਣਾ ਸੰਜਮੀ ਜੀਵਨ ਅਖਤਿਆਰ ਕਰ ਲੈਂਦੀ ਹੈ। ਇਹਦਾ ਮਤਲਬ ਇਹ ਹੈ ਆਪਣੇ ਸਰੀਰ ਨੂੰ ਪਤੀਬ੍ਰਤਾ ਧਰਮ ਦੇ ਵਿੱਚ ਰੱਖਦਿਆਂ ਹੋਇਆਂ ਅਤੇ ਹੋਰ ਵਿਕਾਰਾਂ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖਦੀ ਹੈ। ਪਰ ਇਹ ਆਗਿਆ ਮੰਨੈ ਅਤੇ ਪਤੀ ਚਾਹੇ ਚਲਿਆ ਵੀ ਗਿਆ ਹੈ ਪਰ ਉਸਨੂੰ ਪਤੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਤੇ ਜੋ ਉਸਦੀ ਆਗਿਆ ਹੈ, ਜੋ ਉਹਦੀ ਸਿੱਖਿਆ ਉਹਨੂੰ ਮੰਨਦੀ ਹੈ ਅਤੇ ਫਿਰ ਬਈ ਉਹਦੇ ਉੱਤੇ ਵਾਹਿਗੁਰੂ ਦੀ ਖੁਸ਼ੀ ਹੁੰਦੀ ਹੈ।
ਇਸ ਨਾਰੀ ਕੋ ਦੁੱਖ ਨਾ ਜਮਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਬੀਬੀ ਵੀ ਸੀਲ ਸੰਜਮ ਦੇ ਵਿੱਚ ਰਹਿ ਕੇ ਪਾਪਤੀ ਬ੍ਰਤਾ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਅਤੇ ਫਿਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਅਤੇ ਕਿਰਤ ਵਿੱਚ ਅਤੇ ਬਾਣੀ ਵਿੱਚ ਆਪਣਾ ਜੀਵਨ ਗੁਜ਼ਾਰਦੀ ਹੈ, ਤਿਸ ਨਾਰੀ ਕੋ ਦੁੱਖ ਨਾ ਜਮਾਨਾ। ਫਿਰ ਉਸ ਨਾਰੀ ਇਸਤਰੀ ਨੂੰ ਜਮਾਨਾ ਦਾ ਅਰਥ ਹੈ ਜਮਾਂ ਦਾ ਦੁੱਖ ਨਹੀਂ ਵਿਆਪ ਸਕਦਾ, ਉਹਦੇ ਨੇੜੇ ਜਮਦੂਤ ਨਹੀਂ ਆ ਸਕਦੇ। ਅਤੇ ਜਿਹੜੀ ਪਾਈ ਹੱਠਦੇ ਨਾਲ ਸੜ ਮਰਦੀ ਹੈ, ਹਜ਼ੂਰ ਕਹਿੰਦੇ ਉਹਨੂੰ ਤਾਂ ਬਹੁਤੀਆਂ ਜੂਨਾਂ ਵਿੱਚ ਭਰਮਾਇਆ ਜਾਂਦਾ, ਉਹਨੂੰ ਤਾਂ ਸਜ਼ਾ ਭੁਗਤਣੀ ਪੈਂਦੀ ਹੈ। ਅਤੇ ਜਿਹੜੀ ਇਸਤਰੀ ਪਾਈ ਸੀਲ ਸੰਜਮ ਦੇ ਵਿੱਚ ਵਰਤਦੀ ਹੈ ਅਤੇ ਪਤੀ ਦੀ ਆਗਿਆ ਮੰਨ ਕੇ ਭਾਣੇ ਵਿੱਚ ਆਪਣੇ ਜੀਵਨ ਨੂੰ ਬਸਰ ਕਰਦੀ ਹੈ, ਉਸ ਨੂੰ ਮਰਨ ਵੇਲੇ ਜਮਾਂ ਦਾ ਬਿਲਕੁਲ ਦੁੱਖ ਨਹੀਂ ਦੇਖਣਾ ਪੈਂਦਾ।
ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ।
ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿਸ ਬੀਬੀ ਨੇ, ਜਿਸ ਇਸਤਰੀ ਨੇ, ਪ੍ਰਿਓ ਦਾ ਅਰਥ ਹੈ ਪਤੀ, ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਹੈ।
ਧਨ ਸਤੀ ਦਰਗਹ ਪਰਵਾਨਿਆ।
ਉਹ ਸਤੀ ਧਨ ਹੈ ਕਿਉਂਕਿ ਪਰਮੇਸ਼ਰ ਪਤੀ ਤਾਂ ਪਰਮੇਸ਼ਰ ਤਾਂ ਕਦੀ ਮਰਦਾ ਹੀ ਨਹੀਂ। ਜੇ ਪਤੀ ਸਰੀਰਕ ਤੌਰ 'ਤੇ ਵਿਛੋੜਾ ਵੀ ਦੇ ਗਿਆ ਹੈ ਅਤੇ ਜਿਹੜੀ ਬੀਬੀ ਇਹ ਸਮਝਦੀ ਹੈ ਵੀ ਮੇਰਾ ਪਤੀ ਤਾਂ ਪਰਮੇਸ਼ਰ ਕੋਲ ਚਲਿਆ ਗਿਆ ਹੈ, ਮੇਰਾ ਪਤੀ ਤਾਂ ਪਰਮੇਸ਼ਰ ਹੈ, ਪਰਮੇਸ਼ਰ ਕਦੀ ਮਰਦਾ ਨਹੀਂ, ਫਿਰ ਉਹਦੇ ਭਾਣੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦੀ ਹੈ, ਉਹ ਸਤੀ ਉਹ ਬੀਬੀ ਧਨ ਹੈ, ਦਰਗ ਹੈ, ਪ੍ਰਵਾਨੇ ਆ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੁੰਦੀ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਮ ਧਨਵੰਤ ਭਾਗਠ ਸਚ ਨਾਇ।
ਲਓ ਹੁਣ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਸੀ ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਦੀਆਂ ਪੋਥੀਆਂ ਸ਼੍ਰੀ ਗੋਇੰਦਵਾਲ ਸਾਹਿਬ ਲੈਣ ਵਾਸਤੇ ਗਏ। ਪ੍ਰਸੰਗ ਤਾਂ ਬੜਾ ਲੰਬਾ ਹੈ ਅਤੇ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਲਿਆ ਕੇ ਅਤੇ ਜਦੋਂ ਉਹਨਾਂ ਨੂੰ ਪੜ੍ਹਿਆ, ਘੋਖਿਆ, ਵਿਚਾਰਿਆ ਅਤੇ ਸਤਿਗੁਰੂ ਦਾ ਮਨ ਬਹੁਤ ਪ੍ਰਸੰਨ ਹੋਇਆ ਅਤੇ ਜਦੋਂ ਪਵਿੱਤਰ ਬਾਣੀ ਦਾ ਖਜ਼ਾਨਾ ਵੇਖਿਆ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਖੁਸ਼ੀ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ, ਹਮ ਧਨਵੰਤ ਪਾਖੜ ਸੱਚ ਨਾਏ। ਬਈ ਅਸੀਂ ਤਾਂ ਧਨਵੰਤ, ਬਹੁਤ ਧਨਵਾਨ ਹਾਂ, ਅਤੇ ਪਾਖੜ ਦਾ ਅਰਥ ਹੈ ਭਾਗਸ਼ੀਲ ਹਾਂ। ਕਿਉਂ ਸੱਚ ਨਾਏ? ਸੱਚੇ ਨਾਮ ਦਾ ਖਜ਼ਾਨਾ ਸਾਡੇ ਕੋਲ ਆ ਗਿਆ ਹੈ। ਇਹ ਜਿਹੜੀ ਬਾਣੀ ਦੀਆਂ ਪੋਥੀਆਂ ਸਨ, ਇਹ ਮਾਨੋ ਨਾਮ ਦਾ ਖਜ਼ਾਨਾ ਸੀ, ਇਹ ਇੱਕ ਰਤਨਾਂ ਦਾ ਭੰਡਾਰ ਸੀ। ਹੁਣ ਅਸੀਂ ਇਸ ਨੂੰ ਪ੍ਰਾਪਤ ਕਰਕੇ ਬਹੁਤ ਧਨਵਾਨ ਹੋ ਗਏ ਹਾਂ ਤੇ ਬਹੁਤ ਪਾਕਸ਼ੀਲ ਬਣ ਗਏ ਹਾਂ।
ਹਰ ਗੁਣ ਗਾਵਹਿ ਸਹਿਜ ਸੁਭਾਏ,
ਤੇ ਅਸੀਂ ਹੁਣ ਸਹਿਜ ਸੁਭਾਅ ਜਿਹੜੀ ਸ਼ਾਂਤੀ ਸੁਭਾਵ ਨੂੰ ਧਾਰਨ ਕਰਕੇ ਤੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਾਂ।
ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ,
ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਇਹ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਨੇ ਇਹ ਸਾਡੇ ਪਿਤਾ ਤੇ ਦਾਦੇ ਦਾ ਇੱਕ ਵਡਮੁੱਲਾ ਖਜ਼ਾਨਾ ਸੀ। ਅਸੀਂ ਇਹਨੂੰ ਜਦੋਂ ਖੋਲ੍ਹ ਕੇ ਵੇਖਿਆ ਤੇ ਅਸੀਂ ਬਹੁਤ ਪ੍ਰਸੰਨ ਹੋ ਗਏ, ਸਾਡਾ ਮਨ ਹੈਰਾਨ ਹੋ ਕੇ ਰਹਿ ਗਿਆ।
ਮੇਰਾ ਮਨ ਭਇਆ ਨਿਧਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਪਿਤਾ ਦਾਦੇ ਦਾ ਖਜ਼ਾਨਾ ਗੁਰੂ ਅਰਜਨ ਦੇ ਮਹਾਰਾਜ ਦੇ ਪਿਤਾ ਸਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਦਾਦੇ ਸਤਿਗੁਰੂ ਸਨ ਵੀ ਜਿਹੜੇ ਉਸ ਤੋਂ ਪਹਿਲਾਂ ਸਤਿਗੁਰੂ, ਕਿਉਂਕਿ ਨਾਦੀ ਕੁਲ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਿਤਾ ਨੇ ਤੇ ਦਾਦੇ ਗੁਰੂ ਅਮਰਦਾਸ ਮਹਾਰਾਜ ਬਣਦੇ ਨੇ। ਭਾਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਨੇ ਸਨ, ਪਰ ਨਾਦੀ ਕੁਲ ਦੇ ਪੱਖ ਤੋਂ ਵੀ ਪਿਤਾ ਗੁਰੂ ਰਾਮਦਾਸ ਮਹਾਰਾਜ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਤੇ ਨਾਦੀ ਕੁਲ ਤੋਂ ਵੀ ਤੇ ਦਾਦੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਕੋਲੋਂ ਬਾਣੀ ਦੀਆਂ ਪੋਥੀਆਂ ਸਨ। ਇਸੇ ਲਈ ਹਜ਼ੂਰ ਕਹਿੰਦੇ ਅਸੀਂ ਪਿਤਾ ਦਾਦੇ ਦਾ ਜਦੋਂ ਇਹ ਖਜ਼ਾਨਾ ਖੋਲ੍ਹ ਕੇ ਦੇਖਿਆ ਭਾਵ ਇਹਨਾਂ ਗੁਰਬਾਣੀ ਦੀਆਂ ਪੋਥੀਆਂ ਦੇ ਦਰਸ਼ਨ ਕੀਤੇ ਤਾਂ ਮੇਰਾ ਮਨ ਭਇਆ ਨਿਧਾਨਾ। ਉਸ ਵੇਲੇ ਮੇਰੇ ਮਨ ਦੇ ਵਿੱਚ ਭਇਆ ਨਿਧਾਨਾ ਵੀ ਬਹੁਤ ਵੱਡਾ ਇੱਕ ਖਜ਼ਾਨਾ ਭਾਵ ਗੁਪਤੀ ਬਾਣੀ ਪ੍ਰਗਟ ਹੋਏ ਵੀ ਸਾਡੇ ਅੰਦਰੋਂ ਵੀ ਇੱਕ ਐਸਾ ਖਜ਼ਾਨਾ ਪ੍ਰਗਟ ਹੋ ਗਿਆ ਭਾਵ ਇਸ ਬਾਣੀ ਨੂੰ ਪੜ੍ਹ ਕੇ ਬਾਣੀ ਦੀ ਵਿਚਾਰ ਕਰਕੇ ਸਾਡੇ ਅੰਦਰੋਂ ਵੀ ਉਹ ਬਾਣੀ ਫੁੱਟ ਪਈ ਹੈ, ਸਾਡੇ ਅੰਦਰੋਂ ਵੀ ਬਾਣੀ ਉਚਾਰਨ ਦਾ ਇਹ ਹੁਕਮ ਆ ਗਿਆ ਹੈ, ਇਹੀ ਮਾਨੋ ਖਜ਼ਾਨਾ ਪ੍ਰਗਟ ਹੋ ਗਿਆ ਹੈ।
ਰਤਨ ਲਾਲ ਜਾ ਕਾ ਕਛੂ ਨਾ ਮੋਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਖਜ਼ਾਨੇ ਵਿੱਚ ਹੈ ਕਿ ਬੜੇ ਕੀਮਤੀ ਰਤਨ ਨੇ ਤੇ ਬੜੇ ਕੀਮਤੀ ਲਾਲ ਨੇ, ਜਾ ਕਾ ਕਛੂ ਨਾ ਮੋਲ, ਜਿਨ੍ਹਾਂ ਦਾ ਵੀ ਕੁਛ ਵੀ ਮੁੱਲ ਨਹੀਂ ਦੱਸ ਸਕਦਾ। ਰਤਨ ਕੀ ਹੈ? ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰਹਾਥ ਧਰਿਓ ਮੇਰਾ ਮਾਥਾ, ਵੀ ਵਾਹਿਗੁਰੂ ਦਾ ਨਾਮ ਰਤਨ ਹੈ ਤੇ ਪ੍ਰਭੂ ਦਾ ਪ੍ਰੇਮ ਇੱਕ ਲਾਲ ਹੈ। ਇਹ ਐਸੇ ਅਮੋਲਕ ਸਾਧਨ ਨੇ ਵੀ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਦੱਸਿਆ ਜਾ ਸਕਦਾ।
ਭਰੇ ਭੰਡਾਰ ਅਖੂਟ ਅਤੋਲ,
ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਇਸ ਬਾਣੀ ਦੇ ਖਜ਼ਾਨੇ ਦੇ ਵਿੱਚ ਵੀ ਅਖੁੱਟ ਨਾ ਮੁੱਕਣ ਵਾਲੇ ਤੇ ਅਤੋਲ ਜਿਨ੍ਹਾਂ ਨੂੰ ਕਦੀ ਤੋਲਿਆ ਵੀ ਨਹੀਂ ਜਾ ਸਕਦਾ, ਐਸੇ ਬੇਅੰਤ ਭੰਡਾਰ ਭਰੇ ਪਏ ਨੇ। ਭਾਵ ਜਿਹੜੇ ਦੈਵੀ ਗੁਣ ਨੇ ਤੇ ਦੈਵੀ ਸਾਧਨ ਨੇ ਜਿਨ੍ਹਾਂ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਬਹੁਤ ਆਸਾਨ ਹੈ, ਐਸੇ ਗੁਰਬਾਣੀ ਦੇ ਵਡਮੁੱਲੇ ਸਿਧਾਂਤ, ਉੱਤਮ ਸਲੋਕ, ਸਾਧ ਕੇ ਬਚਨ, ਅਮਲੀਕ ਲਾਲ, ਇਹ ਰਤਨ, ਇਹ ਮਾਨੋ ਹੀਰੇ ਰਤਨ ਜਵਾਹਰਾਤ ਇਹਨਾਂ ਵਿੱਚ ਭਰੇ ਹੋਏ ਹਨ।
ਖਾਵ ਹੈ ਖਰਚ ਹੈ ਰਲ ਮਿਲ ਪਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਭਰਾਵੋ ਗੁਰਸਿੱਖੋ, ਅਸੀਂ ਹੁਣ ਇਸ ਗੁਰਬਾਣੀ ਦੇ ਖਜ਼ਾਨੇ ਨੂੰ ਖਾਵਾਂ, ਅਸੀਂ ਖਾਵਾਂਗੇ ਵੀ ਤੇ ਖਰਚਾਂਗੇ ਵੀ ਤੇ ਰਲ ਮਿਲ ਕੇ ਭਰਾਵਾਂ ਨੂੰ ਵੀ ਅਸੀਂ ਵੰਡਾਂਗੇ, ਕਿਉਂਕਿ ਗੁਰਬਾਣੀ ਦਾ ਖਜ਼ਾਨਾ ਬੜਾ ਦੁਰਲਭ ਖਜ਼ਾਨਾ ਹੈ।
ਟੋਟ ਨਾ ਆਵੇ ਬਦ ਧੋ ਜਾਈ,
ਐਸਾ ਕਰਨ ਦੇ ਨਾਲ ਖਜ਼ਾਨੇ ਵਿੱਚ ਕਦੇ ਕਮੀ ਨਹੀਂ ਹੋਵੇਗੀ, ਟੋਟ ਨਾ ਆਵੇ ਕਦੇ ਟੋਟ ਨਹੀਂ ਆਵੇਗੀ, ਵੱਧ ਧੋ ਜਾਈ, ਇਹ ਜਿਹੜਾ ਗੁਰਬਾਣੀ ਦਾ ਖਜ਼ਾਨਾ ਹੈ ਇਹ ਵਾਧਾ ਹੀ ਵਾਧਾ ਤੁਰਿਆ ਜਾਵੇਗਾ, ਕਿਉਂਕਿ ਗੁਰਬਾਣੀ ਇੱਕ ਐਸੀ ਅਮੋਲਕ ਦਾਤ ਹੈ, ਇਹ ਇੱਕ ਐਸਾ ਅਮੋਲਕ ਖਜ਼ਾਨਾ ਹੈ, ਜੇ ਸਾਰੀ ਦੁਨੀਆ ਵੀ ਨਾਮ ਜਪਣ ਲੱਗ ਪਵੇ ਨਾ, ਬਾਣੀ ਪੜ੍ਹਨ ਲੱਗ ਜਾਵੇ, ਸਭ ਦੁਨੀਆ ਦੀਆਂ ਲੋੜਾਂ ਵੀ ਪੂਰਨ ਹੋ ਸਕਦੀਆਂ। ਹੁਣ ਤਾਂ ਅਸੀਂ ਗੁਰਸਿੱਖ ਬਾਣੀ ਪੜ੍ਹਦੇ ਹਾਂ ਨਾ, ਅਤੇ ਜਿਵੇਂ ਸਤਿਗੁਰੂ ਦੀ ਕਿਰਪਾ ਦੇ ਨਾਲ ਵੀ ਗੁਰਸਿੱਖਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦੇ, ਅਤੇ ਜੇ ਗੁਰਬਾਣੀ ਦਾ ਖਜ਼ਾਨਾ ਘਰ ਘਰ ਦੇ ਵਿੱਚ ਵੀ ਪਹੁੰਚ ਗਿਆ ਨਾ, ਅਤੇ ਜਿਹੜਾ ਇਸ ਨੂੰ ਵਰਤੇਗਾ, ਜੋ ਵੀ ਇੱਛਾ ਲੈ ਕੇ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਗਾਵੇਗਾ, ਉਹਦੀਆਂ ਸਭ ਲੋੜਾਂ ਪੂਰੀਆਂ ਹੋਣਗੀਆਂ। ਇਹ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ, ਤੇ ਜਿੰਨਾ ਇਸ ਨੂੰ ਵਰਤੀਏ ਓਨਾ ਹੋਰ ਵਾਧਾ ਹੀ ਵਾਧਾ ਜਾਂਦਾ ਹੈ।
ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਮੱਥੇ ਤੇ ਵਾਹਿਗੁਰੂ ਨੇ ਚੰਗਾ ਲੇਖ ਲਿਖਿਆ ਹੈ,
ਸੋ ਏ ਤੋ ਖਜ਼ਾਨਾ ਲਿਆ ਰਲਾਏ।
ਤੇ ਭਾਈ ਉਸ ਗੁਰਸਿੱਖ ਮਾਈ ਭਾਈ ਨੂੰ ਇਸ ਖਜ਼ਾਨੇ ਦੇ ਵਿੱਚ ਰਲਾ ਲਿਆ ਹੈ। ਇਹਦਾ ਮਤਲਬ ਕੀ ਹੋਇਆ? ਜਿਹਦੇ ਮੱਥੇ ਤੇ ਕੋਈ ਚੰਗਾ ਲੇਖ ਵਾਹਿਗੁਰੂ ਨੇ ਲਿਖਿਆ ਹੁੰਦਾ ਹੈ ਤੇ ਫਿਰ ਉਹ ਗੁਰਸਿੱਖ ਇਸ ਗੁਰਬਾਣੀ ਦੇ ਖਜ਼ਾਨੇ ਦੇ ਨਾਲ ਸਾਂਝ ਪਾ ਲੈਂਦਾ। ਉਹਦੇ ਮਨ ਦੇ ਵਿੱਚ ਵੀ ਇਹ ਖਿਆਲ ਪੈਦਾ ਹੁੰਦਾ ਵੀ ਮੈਂ ਵੀ ਬਾਣੀ ਪੜ੍ਹਾਂ। ਜਦੋਂ ਉਹਨੂੰ ਬਾਣੀ ਪੜ੍ਹ ਕੇ ਆਨੰਦ ਆਉਂਦਾ ਹੈ ਤੇ ਉਹਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ, ਫਿਰ ਉਹ ਸੋਚਦਾ ਵੀ ਇਸ ਕੀਮਤੀ ਖਜ਼ਾਨੇ ਨੂੰ ਮੈਂ ਇਕੱਲਾ ਹੀ ਕਿਉਂ, ਇਹ ਸਾਰਿਆਂ ਨੂੰ ਵਰਤਾਉਣਾ ਚਾਹੀਦਾ। ਫਿਰ ਉਹ ਹੋਰਾਂ ਦੇ ਲਈ ਵੀ ਗੁਰਬਾਣੀ ਪੜ੍ਹਨ ਪੜ੍ਹਾਉਣ ਦਾ ਪਰਉਪਕਾਰ ਕਰਦਾ ਹੈ ਤੇ ਜਿਹੜਾ ਜਿਸ ਦੇ ਮੱਥੇ ਤੇ ਕੋਈ ਚੰਗਾ ਪਾਈ ਲੇਖ ਲਿਖਿਆ ਹੋਵੇ ਤੇ ਫਿਰ ਸਤਿਗੁਰੂ ਉਸ ਨੂੰ ਇਸ ਗੁਰਬਾਣੀ ਦੇ ਖਜ਼ਾਨੇ ਦੇ ਨਾਲ ਰਲਾ ਲੈਂਦੇ ਨੇ, ਭਾਵ ਉਹਦੀ ਇਸ ਗੁਰਬਾਣੀ ਦੇ ਖਜ਼ਾਨੇ ਨਾਲ ਸਾਂਝ ਬਣ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕੋਲੋਂ ਕੋਈ ਨਾ ਕੋਈ ਸੇਵਾ ਲੈਂਦੇ ਨੇ। ਇਹ ਸਤਿਗੁਰੂ ਦੀ ਆਪਣੀ ਮੌਜ ਹੁੰਦੀ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਕਈ ਵਾਰੀ ਆਦਮੀ ਸੋਚਦਾ ਇਹ ਸੇਵਾ ਮੈਂ ਕਰ ਰਿਹਾ ਹਾਂ, ਪਰ ਜਿੱਥੋਂ ਤੱਕ ਕੋਈ ਹੋਰ ਛੋਟੀ ਮੋਟੀ ਸੇਵਾ ਦੀ ਗੱਲ ਹੈ ਉੱਥੇ ਤਾਂ ਠੀਕ ਹੈ, ਬੰਦੇ ਦੀ ਜਿਹੜੀ ਮੈਂ ਹੈ, ਬੰਦੇ ਦੀ ਹਉਂ ਹੈ, ਉਹ ਸਿਰ ਰਹਿੰਦੀ ਹੈ। ਅਤੇ ਜਿਹੜੀ ਗੁਰਬਾਣੀ ਦੀ ਸੇਵਾ ਹੈ ਨਾ, ਗੁਰਬਾਣੀ ਦੇ ਪ੍ਰਚਾਰ ਦੀ ਅਤੇ ਪ੍ਰਸਾਰ ਦੀ ਸੇਵਾ, ਇਹ ਬੰਦੇ ਦੀ ਹਉਂ ਦੇ ਨਾਲ ਨਹੀਂ ਹੋ ਸਕਦੀ। ਜੇ ਬੰਦੇ ਦੇ ਮਨ ਦੇ ਵਿੱਚ ਹਉਂ ਆ ਗਈ ਤਾਂ ਸਾਡੀ ਕੀਤੀ ਸੇਵਾ ਨਿਸਫਲ ਵੀ ਹੋ ਸਕਦੀ ਹੈ। ਇਹ ਹਉਂ ਤੋਂ ਰਹਿਤ ਹੋ ਕੇ ਗੁਰੂ ਦੇ ਭਰੋਸੇ 'ਤੇ ਸੇਵਾ ਹੁੰਦੀ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਿੱਖਿਆ ਬਖਸ਼ੀ ਹੈ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਇਹ ਤੀਜੇ ਪਾਤਸ਼ਾਹ ਦੇ ਬਚਨ ਨੇ ਵੀ ਵਾਹਿਗੁਰੂ ਆਪ ਹੀ ਸੇਵਾ ਵਿੱਚ ਲਾਉਂਦਾ, ਗੁਰੂ ਆਪ ਹੀ ਸੇਵਾ ਵਿੱਚ ਲਾਉਂਦਾ ਅਤੇ ਜਿਹਨੂੰ ਗੁਰੂ ਆਪ ਸੇਵਾ ਦੇ ਵਿੱਚ ਲਾਵੇ ਸੇਵਾ ਕਰ ਵੀ ਉਹੀ ਸਕਦਾ। ਨਹੀਂ ਤਾਂ ਸਾਡੇ ਕੋਲੋਂ ਆਪਣੇ ਘਰਾਂ ਦੇ ਫਿਕਰ ਹੀ ਨਹੀਂ ਮੁੱਕਦੇ, ਬਾਲ ਬੱਚਿਆਂ ਦੇ ਹੀ ਨਹੀਂ ਫਿਕਰ ਮੁੱਕਦੇ ਅਤੇ ਸੇਵਾ ਕੌਣ ਕਰਦਾ? ਜਿਸ ਉੱਤੇ ਗੁਰੂ ਦੀ ਰਹਿਮਤ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਅਤੇ ਸਤਿਗੁਰੂ ਉਸਨੂੰ ਇਸ ਖਜ਼ਾਨੇ ਦੀ ਸਾਂਝ ਬਖਸ਼ਿਸ਼ ਕਰ ਦਿੰਦੇ ਹਨ।
ਗੌੜੀ ਮਹੱਲਾ ਪੰਜਵਾਂ, ਡਰ ਡਰ ਮਰਤੇ ਜਬ ਜਾਨੀ ਐ ਦੂਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਬਈ ਸਾਡੇ ਮਨ ਦੇ ਵਿੱਚੋਂ ਡਰ ਕਿਵੇਂ ਦੂਰ ਹੋ ਸਕਦਾ ਹੈ? ਜਮਾਂ ਦਾ ਡਰ, ਮੌਤ ਦਾ ਡਰ, ਕਈ ਪ੍ਰਕਾਰ ਦੇ ਡਰ ਨੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ ਬਈ ਤੁਸੀਂ ਆਪਣੇ ਸਤਿਗੁਰੂ ਦੇ ਚਰਨਾਂ ਦੀ ਓਟ ਲਓ, ਸਤਿਗੁਰੂ ਦੇ ਭਰੋਸਾ ਰੱਖੋ। ਸਤਿਗੁਰ ਆਪਣੇ ਕਉ ਬਲਿਹਾਰੈ, ਛੋਟ ਨਾ ਜਾਈ ਸਰ ਪਰ ਤਾਰੈ ਰਹਾਓ। ਹਜ਼ੂਰ ਕਹਿੰਦੇ ਭਾਈ ਅਸੀਂ ਤੇ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਛੋੜ ਨਾ ਜਾਈ, ਉਹ ਗੁਰੂ ਸਾਨੂੰ ਅੱਧ ਵਿਚਕਾਰ ਛੱਡ ਕੇ ਨਹੀਂ ਜਾਵੇਗਾ, ਸਰ ਪਰ ਤਾਰੈ, ਉਹ ਜ਼ਰੂਰ ਬਾਰ ਜ਼ਰੂਰ ਸਾਨੂੰ ਤਾਰੇਗਾ, ਉਹ ਸਾਨੂੰ ਪਾਰ ਲਾਵੇਗਾ। ਇਸ ਲਈ ਸਾਨੂੰ ਸਤਿਗੁਰੂ 'ਤੇ ਭਰੋਸਾ ਪਰਪੱਕ ਰੱਖਣਾ ਚਾਹੀਦਾ ਹੈ। ਲੋ ਹਜ਼ੂਰ ਕਹਿੰਦੇ ਨੇ ਡਰ ਡਰ ਮਰਤੇ ਜਬ ਜਾਨੀਆਂ ਦੂਰ। ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਸਮਝਦੇ ਹਾਂ ਤਾਂ ਉਸ ਵੇਲੇ ਡਰ ਡਰ ਕੇ ਮਰਦੇ ਰਹੀਦਾ। ਜਦੋਂ ਅਸੀਂ ਵਾਹਿਗੁਰੂ ਨੂੰ ਦੂਰ ਸਮਝਦੇ ਹਾਂ ਨਾ, ਉਸ ਵੇਲੇ ਸਾਡਾ ਮਨ ਹਮੇਸ਼ਾ ਲਈ ਡਰਦਾ ਰਹਿੰਦਾ। ਕਦੇ ਚੋਰਾਂ ਤੋਂ ਡਰਦਾ ਹੈ, ਕਿਧਰੇ ਠੱਗਾਂ ਤੋਂ ਡਰਦਾ ਹੈ, ਕਿਧਰੇ ਹੋਰ ਮੁਸੀਬਤ ਤੋਂ ਡਰਦਾ ਹੈ, ਕਿਧਰੇ ਬਿਮਾਰੀ ਤੋਂ ਡਰਦਾ ਹੈ, ਕਿਧਰਲੇ ਬਾਹਰਲੇ ਦੁਸ਼ਮਣਾਂ ਤੋਂ ਡਰਦਾ ਹੈ, ਕਿਤੇ ਅੰਦਰਲੇ ਦੁਸ਼ਮਣਾਂ ਤੋਂ ਡਰਦਾ ਹੈ। ਇਹ ਗੱਲ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਵਾਹਿਗੁਰੂ ਨੂੰ ਦੂਰ ਸਮਝਦੇ ਹਾਂ। ਜਦੋਂ ਅਸੀਂ ਵਾਹਿਗੁਰੂ ਨੂੰ ਦੂਰ ਜਾਣਦੇ ਹਾਂ ਤਾਂ ਹਜ਼ੂਰ ਕਹਿੰਦੇ ਉਸ ਵੇਲੇ ਵੀ ਡਰ ਦੇ ਨਾਲ ਡਰ ਡਰ ਕੇ ਆਦਮੀ ਮਰਦਾ ਰਹਿੰਦਾ ਹੈ।
ਡਰ ਚੂਕਾ ਦੇਖਿਆ ਭਰਪੂਰ।
ਤੇ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਰਿਪੂਰਨ ਦੇਖ ਲਿਆ ਵੀ ਜਿੱਥੇ ਵੀ ਜਾਂਦੇ ਵਾਹਿਗੁਰੂ ਸਾਡੇ ਨਾਲ ਹੈ, ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ, ਫਿਰ ਉਹ ਸਾਰਾ ਮੌਤ ਦਾ ਡਰ ਵੀ ਚੁੱਕਿਆ ਗਿਆ ਹੈ।
ਸਤਿਗੁਰ ਆਪਣੇ ਕੋ ਬਲਿਹਾਰੈ, ਛੋੜ ਨਾ ਜਾਈ ਸਰ ਪਰ ਤਾਰੈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਕਿਉਂਕਿ ਸਤਿਗੁਰੂ ਸੱਚਾ ਪਾਤਸ਼ਾਹ ਹੈ। ਉਹ ਸਾਨੂੰ ਕਦੇ ਅੱਧ ਵਿਚਕਾਰ ਛੱਡ ਕੇ ਨਹੀਂ ਜਾਵੇਗਾ, ਸਾਨੂੰ ਜ਼ਰੂਰ ਬਾਰ ਜ਼ਰੂਰ ਪਾਪ ਸਾਗਰ ਤੋਂ ਤਾਰ ਦੇਵੇਗਾ।
ਦੁੱਖ ਰੋਗ ਸੋਗ ਬਿਸਰੈ ਜਬ ਨਾਮ।
ਵਿਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਮਨੁੱਖ ਨੂੰ ਦੁੱਖ ਰੋਗ ਸੋਗ ਕਿਉਂ ਲੱਗਦੇ ਨੇ? ਤਾਂ ਸਤਿਗੁਰੂ ਕਹਿੰਦੇ ਇਹਦਾ ਕਾਰਨ ਹੈ ਬਿਸਰੈ ਜਬ ਨਾਮ। ਜਦੋਂ ਮਨੁੱਖ ਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ ਅਤੇ ਫਿਰ ਇਹਨੂੰ ਰੋਗ ਵੀ ਲੱਗਦੇ ਨੇ, ਦੁੱਖ ਵੀ ਚਿੰਬੜਦੇ ਨੇ ਅਤੇ ਸੋਗ ਵੀ ਲੱਗਦਾ ਹੈ।
ਸਦਾ ਆਨੰਦ ਜਾ ਹਰ ਗੁਣ ਗਾਮ।
ਅਤੇ ਜਦੋਂ ਇਹ ਜੀਵ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਲੱਗ ਪਵੇ ਅਤੇ ਫਿਰ ਹਮੇਸ਼ਾ ਲਈ ਆਨੰਦ ਬਣ ਜਾਂਦਾ ਹੈ।
ਬੁਰਾ ਭਲਾ ਕੋਈ ਨਾ ਕਹੀ ਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਾਏ ਕੋਈ ਵੀ ਹੋਵੇ, ਚਾਹੇ ਕੋਈ ਤੁਹਾਡਾ ਮਿੱਤਰ ਹੋਵੇ ਚਾਹੇ ਵੈਰੀ ਹੋਵੇ, ਪਰ ਕਿਸੇ ਨੂੰ ਬੁਰਾ ਭਲਾ ਸ਼ਬਦ ਨਹੀਂ ਕਹਿਣਾ ਚਾਹੀਦਾ, ਦਿਲ ਨੂੰ ਦਿਖਾਉਣ ਵਾਲਾ ਸ਼ਬਦ ਨਹੀਂ ਕਹਿਣਾ ਚਾਹੀਦਾ।
ਛੋੜ ਮਾਨ ਹਰ ਚਰਨ ਗਹੀ ਜੈ।
ਤੇ ਹੰਕਾਰ ਛੱਡ ਕੇ ਬਈ ਸਾਰਿਆਂ ਦੇ ਚਰਨ ਪਕੜ ਲੈਣੇ ਚਾਹੀਦੇ ਨੇ, ਅਥਵਾ ਛੋੜ ਮਾਨ ਹੰਕਾਰ ਛੱਡ ਕੇ ਹਰ ਚਰਨ ਗਹੀ ਜੈ, ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਓਟ ਗ੍ਰਹਿਣ ਕਰਨੀ ਚਾਹੀਦੀ ਹੈ।
ਕਹੋ ਨਾਨਕ ਗੁਰਮੰਤਰ ਚਿਤਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨੁੱਖ ਐ ਜੀਵ, ਤੂੰ ਗੁਰਮੰਤਰ ਲੈ ਕੇ ਉਹਨੂੰ ਚੇਤੇ ਕਰ, ਭਾਵ ਜੋ ਗੁਰੂ ਨੇ ਮੰਤਰ ਦਿੱਤਾ ਹੈ ਵਾਹਿਗੁਰੂ ਗੁਰਮੰਤਰ ਹੈ, ਉਹਨੂੰ ਹਮੇਸ਼ਾ ਲਈ ਚੇਤੇ ਕਰਿਆ ਕਰ।
ਸੁਖ ਪਾਵਹਿ ਸਾਚੈ ਦਰਬਾਰ।
ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਵਾਹਿਗੁਰੂ ਦੇ ਸੱਚੇ ਦਰਬਾਰ ਸੱਚਖੰਡ ਦੇ ਵਿੱਚ ਜਾ ਕੇ ਵੀ ਸੁਖ ਪ੍ਰਾਪਤ ਕਰ ਲਵੇਗਾ।
ਗੌੜੀ ਮਹੱਲਾ ਪੰਜਵਾਂ, ਜਾ ਕਾ ਮੀਤ ਸਾਜਨ ਹੈ ਸਮੀਆਂ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਸਾਡੇ ਜਿਹੜੇ ਕੋਈ ਦੁੱਖ ਦਰਦ ਨੇ ਉਹ ਕਿਵੇਂ ਦੂਰ ਹੋ ਸਕਦੇ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਸਿਮਰਨ ਕਰੋ, ਜਾਂ ਕਿ ਪ੍ਰੀਤ ਗੋਬਿੰਦ ਸਿਉਂ ਲਾਗੀ ਦੁੱਖ ਦਰਦ ਪਰਮਤਾ ਕਾ ਭਾਗੀ। ਜਿਸ ਦੀ ਪ੍ਰੀਤ ਗੋਬਿੰਦ ਦੇ ਨਾਲ ਲੱਗ ਜਾਂਦੀ ਹੈ ਉਸਦਾ ਦੁੱਖ ਵੀ ਦਰਦ ਵੀ ਅਤੇ ਪਰਮ ਭਾਗੀ ਦਾ ਅਰਥ ਭੱਜ ਜਾਂਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਜਾ ਕਾ ਮੀਤ ਸਾਜਨ ਹੈ ਸਮੀਆਂ, ਵੀ ਜਿਨ੍ਹਾਂ ਦਾ ਮਿੱਤਰ, ਉਹ ਸਮੀਆਂ ਦਾ ਅਰਥ ਹੈ ਸਮਿਅਕ ਦ੍ਰਿਸ਼ਟੀ ਵਾਲਾ, ਅਥਵਾ ਸਮੀਆਂ ਦਾ ਅਰਥ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਜਿਸਦਾ ਮਿੱਤਰ ਬਣ ਜਾਂਦਾ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਜਿਸਦਾ ਮਿੱਤਰ ਉਹ ਸੱਜਣ ਲੋਕ ਅਤੇ ਪ੍ਰਲੋਕ ਦਾ ਸੁਹਿਰਦ ਸਾਥੀ ਅਤੇ ਸਮੀਆਂ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਵਾਹਿਗੁਰੂ ਆਪ ਬਣ ਜਾਂਦਾ ਹੈ।
ਤਿਸ ਜਨ ਕਹੋ ਕਹੋ ਕਾ ਕੀ ਕਮੀਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਜਨ ਗੁਰਮੁਖ ਪਿਆਰੇ ਨੂੰ ਦੱਸੋ ਕਿਸ ਗੱਲ ਦੀ ਕਮੀ ਹੋ ਸਕਦੀ ਹੈ? ਉਹਨੂੰ ਕਿਸੇ ਗੱਲ ਦੀ ਵੀ ਕਮੀ ਬੇਸ਼ੀ ਨਹੀਂ ਹੋ ਸਕਦੀ।
ਜਾ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ।
ਹਜ਼ੂਰ ਫਰਮਾਉਂਦੇ ਨੇ ਭਾਈ ਜੀ ਦੀ ਪ੍ਰੀਤ ਉਸ ਗੋਬਿੰਦ ਦੇ ਨਾਲ ਲੱਗ ਜਾਂਦੀ ਹੈ।
ਦੁੱਖ ਦਰਦ ਪ੍ਰਮਤਾ ਕਾ ਭਾਗੀ।
ਫਿਰ ਉਸਦਾ ਦੁੱਖ ਵੀ ਤੇ ਦਰਦ ਪੀੜਾ ਵੀ ਤੇ ਪਰਮ ਸਾਰਾ ਨਾਸ ਹੋ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ
ਜਾ ਕੋ ਰਸ ਹਰ ਰਸ ਹੈ ਆਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਰਸ ਤਾਂ ਦੁਨੀਆਂ ਵਿੱਚ ਹੋਰ ਵੀ ਬੜੇ ਨੇ, ਪਰ ਜਿਨ੍ਹਾਂ ਨੂੰ ਸਾਰੇ ਰਸਾਂ ਵਿੱਚੋਂ ਵਾਹਿਗੁਰੂ ਦੇ ਨਾਮ ਦਾ ਰਸ ਆ ਕੇ ਪ੍ਰਾਪਤ ਹੋ ਗਿਆ ਹੈ
ਸੋ ਅਨ ਰਸ ਨਾਹੀਂ ਲਪਟਾਇਓ।
ਉਹ ਜਿਹੜੇ ਹੋਰ ਦੁਨੀਆਂ ਦੇ ਪਦਾਰਥਾਂ ਦੇ ਨਸ਼ਿਆਂ ਦੇ ਵਿਸ਼ਿਆਂ ਦੇ ਰਸ ਨੇ ਉਹਨਾਂ ਵਿੱਚ ਖਾਚਤ ਨਹੀਂ ਹੋਇਆ, ਉਹਦੇ ਵਿੱਚ ਉਹਨਾਂ ਦਾ ਮਨ ਨਹੀਂ ਲਿਬੜਿਆ।
ਜਾ ਕਾ ਕਹਿਆ ਦਰਗਹਿ ਚੱਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦਾ ਆਖਿਆ ਦਰਗਾਹ ਵਿੱਚ ਵੀ ਚੱਲਦਾ ਹੋਵੇ, ਭਾਵ ਜਿਸ ਦਾ ਕੀਤਾ ਹੁਕਮ ਜਿਸ ਦਾ ਕੀਤਾ ਬਚਨ ਦਰਗਾਹ ਦੇ ਵਿੱਚ ਵੀ ਮੰਨਿਆ ਜਾਵੇ, ਧਰਮਰਾਜ ਵੀ ਜਿਸ ਨੂੰ ਸਵੀਕਾਰ ਕਰੇ
ਸੋ ਕਿਸ ਕੋ ਨਦਰ ਲੈ ਆਵੇ ਤਲੈ।
ਤੇ ਭਾਈ ਫਿਰ ਤੁਸੀਂ ਦੱਸੋ ਉਹ ਮਹਾਂਪੁਰਖ ਉਹ ਗੁਰਮੁਖ ਪਿਆਰਾ ਹੋਰ ਕਿਸੇ ਨੂੰ ਆਪਣੀ ਨਿਗਾਹ ਹੇਠ ਕਿਵੇਂ ਲਿਆ ਸਕਦਾ, ਜਿਹਦਾ ਕਿਹਾ ਦਰਗਾਹ ਵਿੱਚ ਵੀ ਵਾਹਿਗੁਰੂ ਪ੍ਰਵਾਨ ਕਰਦਾ ਹੈ ਨਾਨਕ ਦਾਸ ਮੁਖਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ, ਉਹ ਕਿਸੇ ਨੂੰ ਆਪਣੀ ਨਿਗਾਹ ਹੇਠ ਨਹੀਂ ਲਿਆਉਂਦਾ, ਉਹ ਬੇਪਰਵਾਹ ਹੋ ਕੇ ਵਿਚਰਦਾ ਹੈ।
ਜਾ ਕਾ ਸਭ ਕਿਛੁ ਤਾ ਕਾ ਹੋਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ ਭਾਈ ਜਿਸਦਾ ਸਭ ਕੁਛ ਹੈ ਕਿਉਂਕਿ ਸਾਰਾ ਕੁਛ ਹੈ ਹੀ ਵਾਹਿਗੁਰੂ ਦਾ। ਤਾਕਾ ਹੋਏ ਤੇ ਜੀਵ ਨੂੰ ਵੀ ਉਸੇ ਦਾ ਬਣ ਜਾਣਾ ਚਾਹੀਦਾ ਹੈ।
ਨਾਨਕ ਤਾਕਉ ਸਦਾ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਜੀਵ ਜਿਸ ਦਾ ਸਭ ਕੁਛ ਹੈ ਉਸਦਾ ਬਣ ਜਾਵੇ ਫਿਰ ਉਸਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਜਾਂਦਾ ਹੈ, ਸਦੈਵੀ ਸੁੱਖ ਉਸਨੂੰ ਪ੍ਰਾਪਤ ਹੋ ਜਾਂਦਾ ਹੈ।
ਗੌੜੀ ਮਹੱਲਾ ਪੰਜਵਾਂ ਜਾ ਕੇ ਦੁੱਖ ਸੁੱਖ ਸਮ ਕਰ ਜਾਪੈ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਸਾਧੂ ਮਹਾਤਮਾ ਨੇ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਸਹਿਜ ਆਨੰਦ ਹਰ ਸਾਧੂ ਮਾਹੀ, ਆਗਿਆਕਾਰੀ ਹਰ ਹਰ ਰਾਏ ਰਹਾਉ ਹਜ਼ੂਰ। ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦਾ ਸਾਧੂ ਹੈ, ਨਾਮ ਜਪਣ ਵਾਲੇ ਨੂੰ ਸਾਧੂ ਕਿਹਾ ਜਾਂਦਾ ਹੈ, ਜਿਸਨੇ ਅਸਾਧ ਮਨ ਨੂੰ ਸਾਧ ਲਿਆ ਉਹ ਸਾਧੂ ਹੈ। ਹਜ਼ੂਰ ਕਹਿੰਦੇ ਨੇ ਉਹ ਸਾਧੂ ਦੇ ਅੰਦਰ ਸਹਿਜ ਆਨੰਦ ਸੁਤੇ ਸਿੱਧ ਹੀ ਆਨੰਦ ਪ੍ਰਗਟ ਹੋ ਜਾਂਦਾ ਹੈ। ਕਿਉਂ? ਆਗਿਆਕਾਰੀ ਹਰ ਹਰ ਰਾਏ, ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਆਗਿਆਕਾਰੀ ਸੇਵਕ ਬਣਿਆ ਰਹਿੰਦਾ। ਅਤੇ ਜਿਹੜਾ ਵਾਹਿਗੁਰੂ ਦਾ ਆਗਿਆਕਾਰੀ ਸੇਵਕ ਬਣ ਜਾਂਦਾ ਹੈ ਉਹ ਸਾਧੂ ਦੇ ਅੰਦਰ ਹਮੇਸ਼ਾ ਲਈ ਆਤਮਕ ਆਨੰਦ ਖੁਸ਼ੀਆਂ ਅਤੇ ਖੇੜੇ ਪ੍ਰਗਟ ਹੋ ਜਾਂਦੇ ਨੇ। ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ
ਜਾ ਕੇ ਦੁੱਖ ਸੁੱਖ ਸਮ ਕਰ ਜਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਦੁੱਖ ਤੇ ਸੁੱਖ ਇੱਕ ਸਮਾਨ ਕਰਕੇ ਜਾਪੈ ਦਾ ਅਰਥ ਪ੍ਰਤੀਤ ਹੁੰਦਾ ਹੈ, ਕਿਉਂਕਿ ਹਰ ਆਦਮੀ ਦੁੱਖ ਤੇ ਸੁੱਖ ਨੂੰ ਸੁੱਖ ਮੰਨਦਾ ਹੈ। ਪਰ ਹਜ਼ੂਰ ਕਹਿੰਦੇ ਜਿਸ ਦੀ ਦ੍ਰਿਸ਼ਟੀ ਵਿੱਚ ਦੁੱਖ ਤੇ ਸੁੱਖ ਇੱਕ ਸਮਾਨ ਹੋ ਕੇ ਪ੍ਰਤੀਤ ਹੁੰਦਾ ਹੈ
ਤਾਂ ਕਉ ਕਾੜਾ ਕਹਾਂ ਵਿਆਪੈ।
ਫਿਰ ਉਸਨੂੰ ਕਿਸੇ ਕਿਸਮ ਦਾ ਵੀ ਕਾੜਾ ਦਾ ਅਰਥ ਜਿਹੜਾ ਚੋਰਾ ਹੈ, ਕੋਈ ਕਿਸੇ ਕਿਸਮ ਦਾ ਫਿਕਰ ਹੈ, ਉਹਨੂੰ ਕਿਵੇਂ ਵਿਆਪ ਸਕਦਾ, ਨਹੀਂ ਵਿਆਪ ਸਕਦਾ।
ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵਾਹਿਗੁਰੂ ਦਾ ਸਾਧੂ ਹੈ ਉਹ ਪਾਤਸ਼ਾਹ ਅਕਾਲ ਪੁਰਖ ਦੀ ਆਗਿਆ ਵਿੱਚ ਚੱਲਦਾ ਹੈ, ਆਗਿਆਕਾਰੀ ਸੇਵਕ ਬਣਿਆ ਰਹਿੰਦਾ ਹੈ। ਇਸੇ ਲਈ ਉਹ ਸਾਧੂ ਦੇ ਹਿਰਦੇ ਵਿੱਚ ਸਹਿਜ ਆਨੰਦ ਸੁਤੇ ਸਿੱਧ ਹੀ ਆਨੰਦ ਪ੍ਰਗਟ ਹੋ ਜਾਂਦੇ ਹਨ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ
ਜਾ ਕੇ ਅਚਿੰਤ ਵਸੈ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਵਿੱਚ ਆ ਕੇ ਅਚਿੰਤ ਚਿੰਤਾ ਤੋਂ ਰਹਿਤ ਕੌਣ ਹੈ? ਅਕਾਲ ਪੁਰਖ। ਜਿਹਦੇ ਹਿਰਦੇ ਵਿੱਚ ਚਿੰਤਾ ਤੋਂ ਰਹਿਤ ਰਹਿਣ ਵਾਲਾ ਜੋ ਅਕਾਲ ਪੁਰਖ ਮਨ ਵਿੱਚ ਆ ਕੇ ਵਸ ਜਾਂਦਾ ਹੈ
ਤਾਂ ਕਉ ਚਿੰਤਾ ਕਤਹੂ ਨਾਹੇ।
ਤੇ ਫਿਰ ਉਹਨੂੰ ਕਿਸੇ ਕਿਸਮ ਦੀ ਵੀ ਚਿੰਤਾ ਨਹੀਂ ਰਹਿੰਦੀ, ਉਹਦੀ ਸਭ ਚਿੰਤਾ ਤੇ ਉਹਦੀ ਸਾਰੀ ਸੋਚ ਖਤਮ ਹੋ ਜਾਂਦੀ ਹੈ।
ਜਾ ਕੇ ਬਿਨਸਿਓ ਮਨ ਤੇ ਭਰਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਉੱਤੋਂ ਇਹ ਭਰਮ ਦਾ ਪਰਦਾ ਲਹਿ ਗਿਆ ਹੈ
ਤਾਂ ਕਹਿ ਕਛੂ ਨਾਹੀਂ ਡਰ ਜਮਾ।
ਤੇ ਭਾਈ ਫਿਰ ਉਸ ਗੁਰਮੁਖ ਪਿਆਰੇ ਨੂੰ ਜਮਾਂ ਦਾ ਡਰ ਵੀ ਰਾਹੀ ਭਰ ਵੀ ਨਹੀਂ ਲੱਗਦਾ, ਕਿਉਂਕਿ ਇਹ ਪੜਦਾ ਹੀ ਹੈ ਨਾ, ਜਦੋਂ ਮਨੁੱਖ ਪਾਪ ਕਰਦਾ ਹੈ ਮਾੜੇ ਕੰਮ ਕਰਦਾ ਉਹਦੇ ਮਨ ਵਿੱਚ ਇੱਕ ਭਰਮ ਪੈਦਾ ਹੋ ਜਾਂਦਾ ਵੀ ਹੁਣ ਮੈਨੂੰ ਜਮਾਂ ਦੇ ਵਸ ਪੈਣਾ ਪਵੇਗਾ। ਤੇ ਜਦੋਂ ਇਹ ਪਰਦਾ ਦੂਰ ਹੋ ਜਾਂਦਾ, ਭਰਮ ਨਿਵਿਰਥ ਹੋ ਜਾਂਦਾ ਹੈ, ਤੇ ਫਿਰ ਆਦਮੀ ਮਾੜਾ ਕੰਮ ਕਰਦਾ ਹੀ ਨਹੀਂ, ਫਿਰ ਚੰਗੇ ਪਾਸੇ ਲੱਗਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹਦੇ ਮਨ ਤੋਂ ਭਰਮ ਦੂਰ ਹੋ ਗਿਆ ਫਿਰ ਉਹਨੂੰ ਜਮਾਂ ਦਾ ਡਰ ਵੀ ਨਹੀਂ ਲੱਗ ਸਕਦਾ।
ਜਾ ਕੇ ਹਿਰਦੈ ਦਿਓ ਗੁਰਨਾਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਹਿਰਦੇ ਵਿੱਚ ਗੁਰੂ ਨੇ ਨਾਮ ਵਸਾ ਦਿੱਤਾ
ਕਉ ਨਾਨਕ ਤਾ ਕੈ ਸਗਲ ਨਿਧਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ ਨੇ, ਕਿਉਂਕਿ ਜਿੱਥੇ ਨਾਮ ਆ ਜਾਂਦਾ ਹੈ ਨਾ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਨਾਮ ਦੇ ਖਜ਼ਾਨੇ ਵਿੱਚ ਸਾਰੇ ਖਜ਼ਾਨੇ ਆ ਜਾਂਦੇ ਨੇ, ਸਾਰੇ ਗੁਣ, ਸਾਰੇ ਸੁੱਖ, ਸਾਰੇ ਆਨੰਦ, ਨੌ ਨਿਧੀਆਂ, 18 ਸਿੱਧੀਆਂ ਸਭ ਨਾਮ ਦੀਆਂ ਦਾਸੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਗੁਰੂ ਨੇ ਨਾਮ ਦੇ ਦਿੱਤਾ ਤੇ ਫਿਰ ਉਹਨੂੰ ਸਾਰੇ ਖਜ਼ਾਨੇ ਉਪਲਬਧ ਹੋ ਗਏ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਕੇ ਹਿਰਦੈ ਦਿਓ ਗੁਰਨਾਮਾ, कहो नानक ताकै सगल निधाना।
वाहिगुरु जी का खालसा, वाहिगुरु जी की फतेह।